ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਜ਼ਿੰਦਗੀ ਦੇ ਰਾਹਾਂ 'ਤੇ। ਉਸ ਦਾ 9ਵਾਂ ਅੰਕ ਆਪ ਜੀ ਨੂੰ ਪੜ੍ਹ ਕੇ ਸੁਣਾ ਰਹੇ ਸੀ। ਆਓ 9ਵੇਂ ਅੰਕ ਦੇ ਦੂਸਰਾ ਹਿੱਸੇ ਨੂੰ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ, ਜਿਸ ਦਾ ਸਿਰਲੇਖ ਹੈ ਜਾਪਾਨ ਵਿੱਚ ਫੁੱਲਾਂ ਦਾ ਜਲੋ। ਆਪਣੇ ਜਾਪਾਨੀ ਸਕੂਲ ਸਾਥੀਆਂ ਨਾਲ ਫੁੱਲਾਂ ਦੇ ਜਲੋ ਵੇਖਣ ਜਾਣ ਦਾ ਮੈਨੂੰ ਬੜਾ ਸ਼ੌਕ ਸੀ। ਇਹ ਜਲੋ ਜਾਪਾਨੀ ਆਤਮਾ, ਕਲਾ ਅਤੇ ਧਰਮ ਦੇ ਇਸ ਤਰ੍ਹਾਂ ਦੇ ਕੋਮਲ ਪ੍ਰਗਟਾਵੇ ਹਨ ਜਿਸ ਤਰ੍ਹਾਂ ਦਾ ਸ੍ਰਿਸ਼ਟੀ ਦੇ ਰਹੱਸ ਦਾ ਪ੍ਰਗਟਾਵਾ ਸਾਂਝਰੀ ਸਵੇਰ ਹੈ। ਇਹ ਮੇਰੇ ਅੰਦਰ ਸੱਚੇ ਧਰਮ ਦੀ ਅਕਥ ਰੂਹ ਰਚਾ ਦਿੰਦੇ ਸਨ। ਜਿਸ ਢੰਗ ਨਾਲ ਜਾਪਾਨ ਵਿੱਚ ਮਾਸੂਮ ਰਿਸ਼ੀਆਂ ਫੁੱਲਾਂ ਦੁਆਲੇ ਤਿਉਹਾਰ ਮਨਾਏ ਜਾਂਦੇ ਹਨ, ਉਸ ਤੋਂ ਪਰਖਿਆ ਜਾਪਾਨੀ ਕੌਮ ਇੱਕ ਡੂੰਘੀ ਪ੍ਰਾਰਥਨਾ ਵਿੱਚ ਲੀਨ ਦਿਸਦੀ ਹੈ। ਹਰੇਕ ਸ਼ਾਦਾਣੇ ਦਾ ਫੁੱਲ ਖਿੜਿਆ ਬੂਟਾ ਜਾਪਾਨ ਵਿੱਚ ਇੱਕ ਬੋਧੀ ਮੰਦਰ ਹੈ। ਸ਼ਾਦਾਣੇ ਉੱਤੇ ਆਉਂਦੇ ਖੇੜੇ ਨੂੰ ਸਤਿਕਾਰਨ ਲਈ ਕੌਮੀ ਛੁੱਟੀਆਂ ਹੁੰਦੀਆਂ ਹਨ। ਸਾਰੇ ਦੇ ਸਾਰੇ ਲੋਕ ਸ਼ਾਦਾਣੇ ਦੀ ਖੁਸ਼ੀ ਨਾਲ ਸੱਚਮੁੱਚ ਨਸ਼ਿਆ ਜਾਂਦੇ ਹਨ। ਓਏਨੋ ਪਾਰਕ ਵਿੱਚ ਵੱਡਿਆਂ ਮੇਲਿਆਂ ਉੱਤੇ ਅਤੇ ਰਸਕ ਕਿਊਟੋ ਵਿੱਚ ਗੀਸ਼ੀਆਂ ਯਾਨੀ ਵੇਸਵਾਵਾਂ ਦੇ ਸ਼ਾਦਾਣਾ ਨਾਚ ਵਿੱਚ ਮਹਾਨ ਜਾਪਾਨ ਦੀ ਪ੍ਰਤਿਭਾ ਆਪਣੀ ਚੰਗਿਆਈ ਅਤੇ ਸੱਚਿਆਈ ਦੀ ਸ਼ਿਖਰ ਉੱਤੇ ਵੇਖੀ ਹੈ ਅਤੇ ਸੱਚੇ ਦਿਲੋਂ ਸਨਮਾਨੀ ਜਾ ਸਕਦੀ ਹੈ। ਗੁਲਦਾਊਦੀਆਂ ਚਬੂਤਰਿਆਂ ਉੱਤੇ, ਕਲਦਾਣੇ ਮਾਰਨਿੰਗ ਗਲੋਰੀ ਦੇ ਬੂਟੇ ਗਮਲਿਆਂ ਵਿੱਚ, ਵਿਸਟੇਰੀਏ ਕੁੰਜਾਂ ਹੇਠਾਂ ਵੱਲੇ ਹੋਏ ਜੋ ਅੰਗੂਰਾਂ ਦੇ ਗੁੱਛੇ ਗ੍ਰਾਮ ਕੁਮਾਰੀਆਂ ਦੀਆਂ ਜ਼ੁਲਫਾਂ ਵਾਂਗ ਪਲਮ ਦੇ, ਕਮਲ ਸਰੋਵਰਾਂ ਵਿੱਚ ਰਿਸ਼ੀਆਂ ਵਾਂਗ ਅਛੋ ਰਹਿੰਦੇ, ਅਤੇ ਬੀਰ ਆਲੂ ਬੁਖਾਰਾ ਕਲਾ ਅਤੇ ਪਿਆਰ ਵਿੱਚ ਇਹਨਾਂ ਸਭਨਾਂ ਦੀਆਂ ਰਵਾਇਤਾਂ ਵਿਸ਼ੇਸ਼ ਹਨ। ਜਾਪਾਨੀ ਵਾਸਤਵ ਵਿੱਚ ਪੌਦਿਆਂ ਦਾ ਵੱਡਾ ਪ੍ਰੇਮੀ ਹੈ, ਦੇਵਤਿਆਂ ਦਾ ਘੱਟ। ਫੁੱਲਾਂ ਨਾਲੋਂ ਹੋਰ ਕਿਹੜੇ ਥਾਂ ਦੇਵਤੇ ਵਧੇਰੇ ਪਵਿੱਤਰ ਅਤੇ ਸੋਹਣੇ ਹਨ, ਅਤੇ ਜਾਪਾਨੀਆਂ ਜਿਨ੍ਹਾਂ ਫੁੱਲਾਂ ਲਈ ਬੇਅੰਤ ਇਸ਼ਕ ਕਿਸੇ ਹੋਰ ਕੰਮ ਵਿੱਚ ਨਹੀਂ। ਸ਼ਹਿਜ਼ਾਦੀਆਂ ਪਿੰਡਾਂ ਦੀਆਂ ਕੁੜੀਆਂ ਨਾਲ ਬਿਨਾਂ ਘੁਮੰਡ ਜਾਂ ਅਭਿਮਾਨ ਜਾਂ ਕਿਸੇ ਵਖਰਤ 'ਤੇ ਇਹਨਾਂ ਖੁਸ਼ੀ ਬਾਗਾਂ ਵਿੱਚ ਟਹਿਲਦੀਆਂ ਹਨ, ਸਾਰੀਆਂ ਇੱਕੋ ਜਿਹੀਆਂ ਖੁਦਮਸਤ। ਇੱਕ ਦ੍ਰਿਸ਼ ਹੈ ਜਿਹੜਾ ਮਨੁੱਖੀ ਦਿਲ ਨੂੰ ਅਨੂਠੀ ਪ੍ਰਸੰਨਤਾ ਨਾਲ ਭਰ ਦਿੰਦਾ ਹੈ। ਇੱਕ ਵਾਰੀ ਬੀਜੀ ਟਿਊਸੈਨ ਦੇ ਨੇੜੇ ਗੁਲਦਾਊਦੀਆਂ ਦੇ ਠੱਠ ਵਿੱਚ ਮੈਂ ਖੁਸ਼ੀ ਨਾਲ ਚੱਲਾ ਹੋ ਗਿਆ। ਜਾਪਾਨੀ ਕੁੜੀਆਂ ਅਤੇ ਫੁੱਲਾਂ ਵਿੱਚ ਕੋਈ ਫਰਕ ਨਹੀਂ ਸੀ। ਗੁਲਦਾਊਦੀਆਂ ਦਾ ਜਲੋ ਅਤੇ ਉਹਨਾਂ ਦੀ ਦੈਵੀ ਮੁਸਕਾਨ ਏਡੀ ਸਰਵ ਵਿਆਪਕ ਸੀ। ਕੁਦਰਤ ਆਦਮੀ ਵਿੱਚ ਗੁਆਚੀ ਪਈ ਸੀ। ਆਦਮੀ ਇੰਨਾ ਬਹੁਤ ਕਲਾਮਈ ਸੀ। ਮੈਂ ਇੱਕ ਵਾਰੀ ਆਪਣੇ ਦੋਸਤ ਹੋਂਡਾ ਨਾਲ ਇੱਕ ਇਕਾਂਤੀ ਬਾਗ ਵਿੱਚ ਬੈਠਾ ਸਾਂ ਜਿੱਥੇ ਰੁੱਤ ਵਿੱਚ ਪ੍ਰਭਾਤ ਮੇਲਾ ਲੱਗਦਾ ਹੈ। ਹੋਂਡੇ ਨੇ ਮੈਨੂੰ ਮੇਰੇ ਬਿਸਤਰੇ ਵਿੱਚੋਂ ਧਰੂਹ ਕੱਢਣ ਦੀ ਮਿਹਰਬਾਨੀ ਕੀਤੀ ਸੀ। ਮੈਂ ਆਪਣੀ ਅੰਗਰੇਜ਼ੀ ਪੋਸ਼ਾਕ ਤੋਂ ਸ਼ਰਮਿੰਦਾ ਸਾਂ, ਪਰ ਹੁਣ ਹਿੰਦੁਸਤਾਨੀਆਂ ਲਈ ਇਹੋ ਜਿਹੀ ਰੂਹਾਨੀ ਢੂੰਡ ਸਮੇਂ ਏਡੇ ਗਵਾਰ ਕੱਪੜਿਆਂ ਵਿੱਚ ਜਾਣਾ ਲਗਭਗ ਇੱਕ ਵਿਧਾਨਕ ਬਦਨਸੀਬੀ ਬਣ ਗਈ ਸੀ। ਅਤੇ ਹੋਂਡਾ ਆਪਣੇ ਝੂਲਦੇ ਰੇਸ਼ਮੀ ਕਿਮੋਨੋ ਵਿੱਚ ਸੀ। ਮੈਂ ਹੈਰਾਨ ਹਾਂ ਉਸਨੇ ਮੇਰਾ ਆਪਣੇ ਨਾਲ ਜਾਣਾ ਸਹਾਰ ਕਿਵੇਂ ਲਿਆ, ਜਦਕਿ ਮੈਂ ਉਸ ਮੌਕੇ ਲਈ ਹੱਦੋਂ ਵੱਧ ਬੇਸੁਰਾ ਸਾਂ। ਉੱਥੇ ਇੱਕ ਬੱਚੇ ਵਾਂਗ ਨੰਗੇ ਚਲਾ ਜਾਣਾ ਇਦੋਂ ਚੰਗਾ ਹੁੰਦਾ। ਜਿਹੜੀ ਪੁਸ਼ਾਕ ਮੈਂ ਪਹਿਨੀ ਹੋਈ ਸੀ ਕਿਸੇ ਸਟੀਮ ਇੰਜਨ ਵਿੱਚ ਕੋਲਾ ਪਾਉਣ ਲਈ ਉਹ ਠੀਕ ਸੀ, ਪਰ ਕਿਸੇ ਬੇਨਾਮੀ ਕਿਸਮ ਦੇ ਬੇਜਾਨ ਅੰਗਰੇਜ਼ੀ ਲਿਬਾਸ ਵਿੱਚ ਰਹਿਣਾ ਅਤੇ ਹੋਰ ਵੀ ਗਲਤ ਲਹਿਜੇ ਵਿੱਚ ਅੰਗਰੇਜ਼ੀ ਜ਼ਬਾਨ ਬੋਲਣਾ, ਮੈਂ ਇਸ ਲਈ ਸਦਾ ਪ੍ਰਵਾਨ ਕਰ ਲੈਂਦਾ ਰਿਹਾ ਹਾਂ ਕਿ ਜਿੰਨਾ ਚਿਰ ਕੋਈ ਕੱਪੜਿਆਂ ਦੇ ਮਾਮਲਿਆਂ ਵਿੱਚ ਬਿਲਕੁਲ ਨੰਗਾ ਫਿਰਨ ਅਤੇ ਜ਼ਬਾਨ ਦੇ ਮਾਮਲੇ ਵਿੱਚ ਬਿਲਕੁਲ ਗੂੰਗਾ ਰਹਿਣ ਦਾ ਫੈਸਲਾ ਨਹੀਂ ਕਰ ਲੈਂਦਾ, ਉਨਾ ਚਿਰ ਇੱਕ ਤੋਂ ਦੂਜੇ ਵਿੱਚ ਬਦਲੀ ਕਰ ਲੈਣਾ ਨਿਰੀ ਇੱਕ ਰਸਮ ਹੀ ਹੈ। ਅਸੀਂ ਪ੍ਰਭਾਤ ਦੀ ਪਹਿਲੀ ਕਿਰਨ ਦੇ ਜਨਮ ਤੋਂ ਵੀ ਪਹਿਲਾਂ ਉੱਥੇ ਪਹੁੰਚ ਗਏ। ਆਦਮੀਆਂ ਦੇ ਚਿਹਰੇ ਮਸਾਂ ਹੀ ਦਿਸਦੇ ਸਨ। ਮੇਲਾ ਸਿਰਫ ਆਦਮੀਆਂ ਦੇ ਪਰਛਾਵਿਆਂ ਦਾ ਹੀ ਜਾਪਦਾ ਸੀ, ਜਿਹੜੇ ਪਰਛਾਵੇਂ ਅਜੀਬ ਤਰ੍ਹਾਂ ਇੱਧਰ ਉੱਧਰ ਫਿਰ ਰਹੇ ਸਨ। ਹੁੰਡਾ ਅਤੇ ਮੈਂ ਵੀ ਇੱਕ ਥਾਂ ਉੱਤੇ ਜਿਹਦਾ ਮੈਨੂੰ ਪਤਾ ਨਹੀਂ ਸੀ ਬੈਠ ਗਏ। ਜਿਉਂ ਹੀ ਪੂਰਬ ਵੱਲੋਂ ਪਹਿਲੀ ਕਿਰਨ ਦਾ ਤੀਰ ਲਿਸ਼ਕਿਆ, ਉੱਥੇ ਬੁੱਤ ਵਾਂਗ ਘੜੀ ਹੋਈ ਖੁਸ਼ੀ ਦਾ ਪ੍ਰਕਾਸ਼ ਹੋਇਆ। ਇੱਕ ਜਾਪਾਨੀ ਟੱਬਰ ਇੱਕ ਫੁੱਲ ਗਮਲੇ ਦੇ ਦੁਆਲੇ ਬੈਠਾ ਸੀ। ਇਸ ਗਮਲੇ ਵਿੱਚੋਂ ਕਲਦਾਣੇ ਯਾਨੀ ਮਾਰਨਿੰਗ ਗਲੋਰੀ ਦੀਆਂ ਤਿੰਨ ਕਲੀਆਂ ਪ੍ਰਭਾਤ ਦੀਆਂ ਕਿਰਨ ਦੇ ਸਾਹਮਣੇ ਆਪਣੀ ਆਤਮਾ ਖੋਲ ਰਹੀਆਂ ਸਨ। ਇਉਂ ਸੀ ਜਿਉਂ ਸੁਰਗਾਂ ਤੋਂ ਉਹਨਾਂ ਮੁਸਾਫਰਾਂ ਲਈ ਜਿਹੜੇ ਉੱਥੋਂ ਰਾਹ ਭੁੱਲ ਕੇ ਧਰਤੀ ਉੱਤੇ ਆ ਗਏ ਸਨ ਸੰਦੇਸ਼ ਆਇਆ ਸੀ। ਸੁਰਗਾਂ ਤੋਂ ਆਏ ਇਸ ਪ੍ਰੇਮ ਪੱਤਰ ਦੀ ਪ੍ਰਾਪਤੀ ਲਈ ਕਲੀਆਂ ਏਡੀਆਂ ਸ਼ੁਕਰਗੁਜ਼ਾਰ ਸਨ ਅਤੇ ਕਲਦਾਣਾ ਪੋਤੇ ਨਿਰਵਾਣ ਦੇ ਆਨੰਦ ਵਿੱਚ ਖੁੱਲ ਰਹੀਆਂ ਸਨ। ਜਾਪਾਨੀ ਧੀ, ਉਹਦੇ ਪਿਤਾ ਅਤੇ ਉਹਦੀ ਮਾਂ ਦੇ ਮੂੰਹ ਖੁੱਲ੍ਹਣ ਲੱਗ ਪਏ। ਕਲੀ ਨੂੰ ਪੂਰਾ ਖੁੱਲ੍ਹ ਖਿੜਨ ਵਿੱਚ ਅੱਧੇ ਘੰਟੇ ਦੇ ਕਰੀਬ ਸਮਾਂ ਲੱਗਾ ਅਤੇ ਉਦੋਂ ਤੱਕ ਚਾਰ ਜਾਪਾਨੀ ਮੂੰਹ ਵੀ ਪੂਰੇ ਖੁੱਲ੍ਹ ਪਏ ਅਤੇ ਸਾਰੀਆਂ ਅੱਖਾਂ ਵੀ ਅਸਚਰਜਤਾ ਦੇ ਉਹਨਾਂ ਕੁੰਡਾਂ ਵਿੱਚ ਕਿਰਨ ਦੇ ਪੰਗਰਣ ਨਾਲ ਸੂਈਆਂ ਹੋ ਗਈਆਂ ਸਨ। ਪ੍ਰਭਾਤ ਅਸਮਾਨ ਵਿੱਚ ਖਿੜ ਪਈ ਸੀ ਅਤੇ ਨਿਰਵਾਣ ਦੇ ਅਮਨ ਵਿੱਚ ਮਨ ਦੀ ਪੂਰਨ ਮੌਤ ਦੇ ਬਾਅਦ ਮਰਦ ਅਤੇ ਇਸਤਰੀਆਂ ਜਿਉ ਪਏ ਅਤੇ ਉਹਨਾਂ ਦੀ ਮਿੱਠੀ ਇਕਸਾਰ ਚਾਲ ਆਸਮਾਨ ਵਿੱਚ ਪ੍ਰਭਾਤ ਦੇ ਸੂਖਮ ਪਰ ਕਾਮਨਾ ਭਰਪੂਰ ਨਾਚ ਨਾਲ ਤਾਲ ਦੇ ਰਹੀ ਸੀ। ਜਾਪਾਨੀ ਕੁੜੀ ਜਦੋਂ ਉਛਲਦੀ ਸੀ ਉਹ ਸਵੇਰੇ ਖਿੜਨ ਵਾਲੀਆਂ ਕਲਦਾਣੇ ਦੀਆਂ ਸਭ ਕਲੀਆਂ ਨਾਲੋਂ ਵਧੇਰੇ ਪਿਆਰੀ ਸੀ। ਜਦੋਂ ਸਵਰਗਾਂ ਦੇ ਗਾਇਕਾਂ ਨੇ ਸੰਗੀਤ ਲਈ ਪੁਲਾੜ ਨੂੰ ਖੜਕਾਇਆ, ਪ੍ਰਭਾਤ ਦੇ ਮੰਦਰ ਦੇ ਜਾਪਾਨੀ ਯਾਤਰੂਆਂ ਦੇ ਗੋਡੇ ਉੱਤੇ ਨਿੱਕੀਆਂ ਘੁੰਗਰੀਆਂ ਟੁਣਕੀਆਂ। ਫੁੱਲ ਅਤੇ ਮਨੁੱਖ ਦੋਵੇਂ ਮਿੱਠੇ ਮਿੱਠੇ ਵਿਸਮਾਦਾਂ ਵਿੱਚ ਸਨ ਅਤੇ ਸੁਰਗਾਂ ਤੋਂ ਆਈ ਰੋਸ਼ਨੀ ਨਾਲ ਰਤਾ ਕੋ ਮਦੋਸ਼ ਸਨ। ਫੁੱਲ, ਗਮਲੇ ਅਤੇ ਆਦਮੀ ਸਾਰੇ ਬਾਹਰ ਚਲੇ ਗਏ। ਇਹ ਮਜ਼ਹਬ ਸੀ, ਸਿਰਫ ਸੁਹਜ ਸੁਆਦੀ ਖੁਸ਼ੀ ਨਹੀਂ ਸੀ। ਨਿਰਸੰਦੇਹ ਪੂਰਬ ਅਤੇ ਪੱਛਮ ਦੀ ਕਿਸੇ ਹੋਰ ਕੌਮ ਨੇ ਆਪਣੇ ਆਪ ਨੂੰ ਏਡੀ ਪੂਰੀ ਤਰ੍ਹਾਂ ਦੇਵਤਿਆਂ ਦੀ ਰੂਹ ਨਾਲ ਇਕਮਿਕ ਨਹੀਂ ਕੀਤਾ ਜਿਹੜੀ ਰੂਹ ਧਰਤੀ ਉੱਤੇ ਫੁੱਲਾਂ ਦੀ ਮੌਤ ਮਲੀ ਮਾਸੂਮੀਅਤ ਵਿੱਚ ਪ੍ਰਗਟ ਹੁੰਦੀ ਹੈ। ਫੁੱਲਾਂ ਦੀਆਂ ਕਹਾਣੀਆਂ ਬੇਅੰਤ ਹਨ। ਉਕਾਕੁਰਾ ਆਪਣੀ ਚਾਹ ਦੀ ਕਿਤਾਬ ਵਿੱਚ ਕਹਿੰਦਾ ਹੈ, 16ਵੀਂ ਸਦੀ ਵਿੱਚ ਅਜੇ ਕਲਦਾਣਾ ਸਾਡੇ ਲਈ ਦੁਰਲੱਭ ਬੂਟਾ ਸੀ। ਰਿਕਿਓ ਨੇ ਸਾਰਾ ਪੂਰਾ ਬਾਗ ਇਹਦੇ ਨਾਲ ਬੀਜਿਆ ਅਤੇ ਬੜੀ ਮਿਹਨਤੀ ਲਗਨ ਨਾਲ ਇਸ ਨੂੰ ਕਾਸ਼ਤ ਕੀਤਾ ਸੀ। ਉਹਦੀਆਂ ਵੇਲਾਂ ਦੀ ਸ਼ੋਹਰਤ ਟਾਇਕੋ ਦੇ ਕੰਨਾਂ ਤੱਕ ਪਹੁੰਚੀ ਅਤੇ ਉਸਨੇ ਉਹਨਾਂ ਨੂੰ ਵੇਖਣ ਦੀ ਖਵਾਹਿਸ਼ ਜ਼ਾਹਿਰ ਕੀਤੀ, ਜਿਹਦੇ ਕਰਕੇ ਰਿਕਿਓ ਨੇ ਉਹਨੂੰ ਸਵੇਰ ਦੀ ਚਾਹ ਉੱਤੇ ਆਪਣੇ ਘਰ ਬੁਲਾਇਆ। ਨੀਅਤ ਦਿਹਾੜੇ ਟਾਇਕੋ ਸਾਰੇ ਬਾਗ ਵਿੱਚ ਫਿਰਿਆ ਪਰ ਕਿਸੇ ਥਾਂ ਉਹਨੂੰ ਉਹਨਾਂ ਵੇਲਾਂ ਦਾ ਨਿਸ਼ਾਨ ਨਾ ਦਿਸਿਆ। ਜ਼ਮੀਨ ਪਧਰਾਈ ਅਤੇ ਉੱਤੇ ਰੇਤ ਅਤੇ ਬਜਰੀ ਵਿਛਾਏ ਹੋਏ ਸਨ। ਮੂੰਹ ਵੱਟੀ ਖਫਗੀ ਵਿੱਚ ਆਪ ਹੁਦਰਾ ਹਾਕਮ ਚਾਹ ਕਮਰੇ ਵਿੱਚ ਦਾਖਲ ਹੋਇਆ ਪਰ ਉੱਥੇ ਇੱਕ ਦ੍ਰਿਸ਼ ਉਹਨੂੰ ਉਡੀਕ ਰਿਹਾ ਸੀ ਜਿਸ ਨੇ ਉਹਦਾ ਮਿਜਾਜ ਪੂਰੀ ਤਰ੍ਹਾਂ ਠੀਕ ਕਰ ਦਿੱਤਾ। ਤੋ ਕਹਿਨਾਮੇ ਉੱਤੇ ਸੁੰਗ ਕਾਰੀਗਰੀ ਦੇ ਇੱਕ ਅਨੋਖੇ ਕਹਿ ਵਿੱਚ ਕਲਦਾਣੇ ਦੀ ਇਕੱਲੀ ਇਕੱਲੀ ਸਾਰੇ ਬਾਗ ਦੀ ਰਾਣੀ ਧਰੀ ਹੋਈ ਸੀ। ਇਸ ਝਾਤੀ ਵਿੱਚ ਸਾਨੂੰ ਫੁੱਲ ਕੁਰਬਾਨੀ ਦਾ ਪੂਰਨ ਮਹੱਤਵ ਦਿਸ ਪੈਂਦਾ ਹੈ। ਆਦਮੀਆਂ ਵਾਂਗ ਉਹ ਬੁਜ਼ਦਿਲ ਨਹੀਂ, ਕੁਝ ਫੁੱਲ ਮੌਤ ਵਿੱਚ ਸ਼ੋਭਦੇ ਹਨ। ਜਾਪਾਨੀ ਸ਼ਾਦਾਣੇ ਦੇ ਫੁੱਲ ਜ਼ਰੂਰ ਇਸ ਤਰ੍ਹਾਂ ਕਰਦੇ ਹਨ, ਉਹ ਪਾਉਣ ਅੱਗੇ ਦਿਲ ਖੋਲ੍ਹ ਕੇ ਕੁਰਬਾਨ ਹੋ ਜਾਂਦੇ ਹਨ। ਜਿਹੜਾ ਕੋਈ ਯੋਸ਼ੀਨੋ ਜਾਂ ਅਰੀਸ਼ਿਆਮਾ ਵਿੱਚ ਸੁਗੰਧੀ ਦੇ ਇਸ ਹੜ ਸਾਹਮਣੇ ਖਲੋਤਾ ਹੈ ਉਸਨੂੰ ਜ਼ਰੂਰ ਇਹਦਾ ਗਿਆਨ ਹੋ ਗਿਆ ਹੋਵੇਗਾ। ਇੱਕ ਪਲ ਲਈ ਉਹ ਹੀਰਿਆਂ ਜੜੇ ਬਦਲਾਂ ਵਾਂਗ ਝੂਮਦੇ ਹਨ ਅਤੇ ਚਿੱਟੀਆਂ ਨਦੀਆਂ ਉੱਤੇ ਨੱਚਦੇ ਹਨ। ਜਦੋਂ ਉਹ ਹੱਸਦੇ ਪਾਣੀਆਂ ਉੱਤੇ ਤਰੀ ਜਾਂਦੇ ਇਹ ਆਖਦੇ ਜਾਪਦੇ ਹਨ, ਸੁਖੀ ਵਸੋ ਉਹ ਬਾਹਰ ਅਸੀਂ ਸਦੀਵਤਾ ਵਿੱਚ ਜਾ ਰਹੇ ਹਾਂ। ਜਾਪਾਨੀ ਨਸਲ ਦੀ ਸਾਰੀ ਰੂਹ ਸ਼ਾਦਾਣੇ ਅਤੇ ਕਲਦਾਣੇ ਦੀ ਦੁਖਾਂਤ ਕਹਾਣੀ ਵਿੱਚ ਪ੍ਰਗਟ ਹੁੰਦੀ ਹੈ। ਅਗਲਾ ਹੈ, ਅਸੀਂ ਫਿਊਜ਼ੀਆਮਾ ਉੱਤੇ ਚੜ੍ਹੇ। ਦਮੋਦਰ ਸਿੰਘ ਨੇ ਫਿਊਜ਼ੀਆਮਾ ਦੀਆਂ ਸਵਰਗੀ ਸ਼ਿਖਰਾਂ ਉੱਤੇ ਚੜ੍ਹਨ ਲਈ ਮੈਨੂੰ ਪ੍ਰੇਰ ਲਿਆ। ਹਰੇਕ ਉਨਾਲੇ ਸੈਂਕੜੇ ਜਾਪਾਨੀ ਯਾਤਰੂ ਇਸ ਜਵਾਲਾਮੁਖੀ ਮੋਖੇ ਦੁਆਲੇ ਪਰਿਕਰਮਾ ਕਰਨ ਲਈ ਉੱਤੇ ਚੜ੍ਹਦੇ ਹਨ। ਇੱਕ ਵਾਰੀ ਇਹਨਾਂ ਸ਼ਿਖਰਾਂ ਤੋਂ ਦੁਨੀਆਂ ਉੱਤੇ ਝਾਤ ਪਾ ਲੈਣੀ ਧਾਰਮਿਕ ਗੁਣ ਸਮਝਿਆ ਜਾਂਦਾ ਹੈ। ਸਾਡਾ ਪਹਿਲਾ ਪੜਾਅ ਵੱਡੇ ਪਹਾੜ ਦੇ ਦੋ ਪੈਰਾਂ ਵਿੱਚ ਇੱਕ ਛੋਟੀ ਜਿਹੀ ਸਰਾਂ ਸੀ। ਇੱਥੇ ਜਾਪਾਨ ਦੇ ਭਿੰਨ ਭਿੰਨ ਪਾਸਿਆਂ ਤੋਂ ਯਾਤਰੂ ਇਕੱਠੇ ਹੁੰਦੇ ਸਨ ਅਤੇ ਇਹਨਾਂ ਪੂਜ ਮਹਿਮਾਨਾਂ ਨਾਲ ਘਰ ਦੇ ਬੰਦਿਆਂ ਵਾਂਗ ਮਿਲ ਕੇ ਖੁਸ਼ੀ ਵਿੱਚ ਸਰਸ਼ਾਰ ਹੋਏ ਨੇ। ਦਮੋਦਰ ਨੂੰ ਆਖਿਆ, ਇਹ ਮੇਰੀ ਆਦਰਸ਼ ਸਰਾਂ ਹੈ, ਨਿਰੀਪੁਰੀ ਇੱਕ ਵੱਡੀ ਬੇੜੀ ਵਰਗੀ ਜਿੱਥੇ ਅਸੀਂ ਇੱਕ ਦੂਜੇ ਨਾਲ ਢੁੱਕ ਮਨੁੱਖੀ ਹਮਦਰਦੀ ਵਿੱਚ ਇਕੱਠੇ ਹੋ ਬੈਠੇ ਹਾਂ। ਵੇਖ, ਹਰੇਕ ਮਹਿਮਾਨ ਵਾਰੀ ਵਾਰੀ ਸਾਡੇ ਕੋਲ ਆਇਆ ਅਤੇ ਉਸਨੇ ਐਵੇਂ ਸਾਡੀ ਸੁੱਖ ਪੁੱਛੀ ਹੈ ਜਿਉਂ ਅਸੀਂ ਚਿਰ ਵਿਛੜੇ ਭਰਾ ਮਿਲ ਪਏ ਹਾਂ। ਸੁੱਚੀ ਖੁਸ਼ੀ ਨਾਲ ਮੌਤ ਦੀ ਹੱਦ ਤੱਕ ਭੁੱਖਿਆਂ ਰਹਿਣ ਲਈ ਵੀ ਬੰਦਾ ਇੱਥੇ ਤਾਂਗ ਪਵੇ, ਜਿੱਥੇ ਸਾਂਝ ਦੀ ਸੁਗੰਧੀ ਹਰ ਪਾਸੇ ਇਉਂ ਪਸਰੀ ਹੈ। ਇੱਕ ਖੁਸ਼ ਤਬੀਅਤ ਜਣੇ ਨੇ ਮੇਰੀ ਖਿਆਲ ਲੜੀ ਤੋੜ ਦਿੱਤੀ। ਇਹ ਸਾਕੇ ਯਾਨੀ ਸ਼ਰਾਬ ਚੌਲਾਂ ਤੋਂ ਬਣੀ, ਦੇ ਨਸ਼ੇ ਵਿੱਚ ਆਪਣੇ ਆਪ ਨੂੰ ਮੂਰਖ ਬਣਾ ਰਿਹਾ ਅਤੇ ਆਪਣੇ ਦਿਲ ਦੇ ਡੁਲਡੁਲ ਖਿਲਰ ਦੇ ਨਿੱਘ ਨਾਲ ਹਰ ਕਿਸੇ ਦੀ ਬਿਰਤੀ ਉਖੇੜ ਰਿਹਾ ਸੀ। ਡੂੰਘੀ ਸ਼ਾਮ ਸਮੇਂ ਉਸਨੇ ਹਰ ਪਾਸੇ ਇੱਕ ਮਿੱਠਾ ਜਿਹਾ ਖੇੜਾ ਖਿਲਾਰ ਦਿੱਤਾ ਸੀ, ਜਿਵੇਂ ਇੰਨੀਆਂ ਸਾਰੀਆਂ ਘਾਹ ਬੱਤੀਆਂ ਵਨ ਸਵਾਨੇ ਰੰਗਾਂ ਦੀ ਰੋਸ਼ਨੀ ਚਲਕਾਰ ਰਹੀਆਂ ਸਨ। ਹੈਲੋ ਹਿੰਦੁਸਤਾਨ ਦੇ ਸਵਰਗ ਤੋਂ ਆਏ ਵੀਰੋ, ਤੁਸੀਂ ਦੋਵੇਂ ਜ਼ਰੂਰ ਇੱਕ ਇੱਕ ਪਿਆਲਾ ਸਾਕੇ ਦਾ ਪੀਵੋ। ਤੁਸਾਂ ਕਦੇ ਜਾਪਾਨ ਦਾ ਇਹ ਅੰਮ੍ਰਿਤ ਚੱਖਿਆ ਹੈ? ਇਹ ਸ਼ਰਾਬ ਨਹੀਂ, ਨਿਰਾ ਰਸ ਹੈ, ਸਾਡੇ ਆਪਣੇ ਨਿਪਾਨ ਚਾਵਲਾਂ ਵਿੱਚੋਂ ਖਿੱਚਿਆ ਹੋਇਆ ਹੈ। ਬਹੁਤ ਚੰਗੀ ਇਹਦੇ ਵਰਗੇ ਕੋਈ ਹੋਰ ਚੀਜ਼ ਹੈ ਨਹੀਂ। ਬੀਅਰ, ਵਿਸਕੀ, ਬਰਾਂਡੀ ਸਭ ਜ਼ਹਿਰ। ਅਤੇ ਉਹ 15 ਵਰਿਆਂ ਦੇ ਇੱਕ ਮੁੰਡੇ ਵਾਂਗ ਭੱਜਦਾ ਗਿਆ ਅਤੇ 3 ਅਨੋਖੀਆਂ ਛੋਟੀਆਂ ਚਮਕ ਚੀਨੀ ਦੀਆਂ ਬੋਤਲਾਂ ਆਪਣੇ ਅੰਮ੍ਰਿਤ ਨਾਲ ਭਰੀਆਂ ਲੈ ਆਇਆ। ਬੋਤਲਾਂ ਹੱਥ ਲਾਇਆ ਨਿੱਘੀਆਂ ਸਨ, ਉਹ ਕੁਝ ਸਮਾਂ ਗਰਮ ਪਾਣੀ ਵਿੱਚ ਰੱਖੀਆਂ ਰਹੀਆਂ ਸਨ। ਅਜੇ ਤੱਕ ਸਾਡਾ ਇਸ ਬਲਵਾਨ ਚਾਹੋਰੀ ਦੀਆਂ ਰਮਜ਼ਾਂ ਨਾਲ ਪਰਿਚੇ ਨਹੀਂ ਸੀ ਹੋਇਆ। ਅਸਾਂ ਪੀ ਲਿਆ ਅਤੇ ਸਾਰੇ ਮਿੱਠੇ ਮਿੱਠੇ ਨਸ਼ਈ ਹੋਏ ਯਾਤਰੂਆਂ ਨਾਲ ਇਉਂ ਅਨਿੱਖੜ ਅਤੇ ਇੱਕਮਿਕ ਹੋ ਕੇ ਅਸੀਂ ਬੜੇ ਖੁਸ਼ ਹੋਏ। ਉਹਨਾਂ ਨੇ ਉਤਾਸ ਅਤੇ ਹੋਕਸ ਦੇ ਗੀਤ ਉਦਾਸੀਨਤਾ ਦੀਆਂ ਅਗੰਮੀ ਸੁਰਾਂ ਵਿੱਚ ਗਾਵੇਂ। ਜਿਸ ਵੇਲੇ ਉਹਨਾਂ ਦੀਆਂ ਲਾਲ ਗੱਲਾਂ ਆਵਾਜ਼ ਨਾਲ ਫੁੱਲਦੀਆਂ ਸਨ, ਉਹ ਇੱਕ ਮੰਦਰ ਵਿੱਚ ਇੰਨੇ ਸਾਰੇ ਸੰਖ ਵੱਜਦੇ ਜਾਪਦੇ ਸਨ। ਰਾਤ ਵਿੱਚ ਚੈਨ ਸੀ ਅਤੇ ਸ਼ਰਾਬ ਨਾਲ ਧੋਤੇ ਅਸੀਂ ਚੰਗੀ ਤਰ੍ਹਾਂ ਸੁੱਤੇ। ਉਹਨਾਂ ਦੇ ਗੋਡਿਆਂ ਨਾਲ ਘੁੰਗਰੂ ਬੱਧੇ ਹੋਏ ਸਨ। ਚੜ੍ਹਾਈ ਸੁਬਾ ਸਵੇਰੇ ਸ਼ੁਰੂ ਹੋਈ। ਪੈਰੀਂ ਨਿਰੀ ਦਬਦੀਆਂ ਸੈਂਡਲਾਂ ਅਤੇ ਸਿਰਾਂ ਉੱਤੇ ਵੱਡੇ ਟੋਕਰੇ ਜਿਹੜੀਆਂ ਤੀਲਾਂ ਦੀਆਂ ਟੋਪੀਆਂ, ਹੱਥ ਵਿੱਚ ਲੰਮੇ ਡੰਡੇ, ਤੰਗ ਨੀਲੇ ਰੰਗੇ ਜਾਪਾਨੀ ਕਿਸਮ ਪਜਾਮੇ ਅਤੇ ਕਿਮੋਨੋ ਚੋਗੇ ਉਤਾਂਹ ਟੁੱਗੇ ਹੋਏ, ਇਹ ਇੱਕ ਦ੍ਰਿਸ਼ ਸੀ ਜਦੋਂ ਅਸੀਂ ਉਤਾਂਹ ਚੜ੍ਹਦੇ ਗਏ। ਸਿਰਫ ਸਾਡੇ ਦੋਹਾਂ ਦੇ ਸਿਰ ਚਿੱਟੀਆਂ ਮਲਮਲ ਦੀਆਂ ਪੱਗਾਂ ਸਨ ਅਤੇ ਆਪਣੀਆਂ ਅੰਗਰੇਜ਼ੀ ਜੁੱਤੀਆਂ, ਪਤਲੂਨ ਅਤੇ ਆਪਣੇ ਕੋਟਾਂ ਨਾਲ ਅਸੀਂ ਡਾਢੇ ਬੇਠੁੱਕੇ ਦਿਸ ਰਹੇ ਸਾਂ। ਅਜੀਬ ਅਸੀਂ ਜ਼ਰੂਰ ਲੱਗ ਰਹੇ ਸਾਂ, ਪਰ ਉਹਨਾਂ ਨੇ ਸਾਡੇ ਨਾਲ ਭਰਾਵਲੀ ਕੀਤੀ। ਉਹਨਾਂ 'ਚੋਂ ਕਿਸੇ ਇੱਕ ਨੇ ਚੰਗੇ ਮਜ਼ਾਕ 'ਤੇ ਜਾਪਾਨੀ ਜ਼ਬਾਨ ਵਿੱਚ ਸਾਡਾ ਮੌਜੂ ਵੀ ਉਡਾਇਆ, ਜਿਹਨੂੰ ਅਸੀਂ ਸਮਝ ਨਾ ਸਕੇ। ਦੂਜਿਆਂ ਨੇ ਸਾਨੂੰ ਕਦਮ ਮੇਲ ਕੇ ਉਤਾਂਹ ਚੜ੍ਹਨ ਲਈ ਉਤਸ਼ਾਹ ਦਿੱਤਾ। ਇਹ ਬੋਧੀ ਯਾਤਰਾ ਹੈ, ਫਿਊਜ਼ੀਆਮਾ ਸਾਡਾ ਰਿਸ਼ੀ ਹੈ, ਉਹ ਆਖਦੇ। ਇੱਕ ਆਦਮੀ ਨੇ ਜਿਹਨੂੰ ਥੋੜ੍ਹੀ ਜਿਹੀ ਅੰਗਰੇਜ਼ੀ ਆਉਂਦੀ ਸੀ ਆਖਿਆ, ਇਹ ਹਿੰਦੀ ਸਾਡੇ ਫਿਊਜ਼ੀਆਮਾ ਵਾਂਗ ਪੱਗ ਬੰਨਦੇ ਹਨ, ਪਰ ਸਿਰੋਂ ਹੇਠਾਂ ਸਭ ਕੁਝ ਗਲਤ ਹੈ। ਇਹ ਉਹਦੀ ਕਿੱਡੀ ਭਿਆਨਕ ਸੱਚਾਈ ਸੀ ਕਿ ਵਿਚਾਰੇ ਚੰਦਰੇ ਗੁਲਾਮ ਹਿੰਦੁਸਤਾਨੀ ਸਿਰੋਂ ਹੇਠਾਂ ਸਾਰੇ ਪੂਰੇ ਗਲਤ ਸਨ, ਜਿਨ੍ਹਾਂ ਅੰਗਰੇਜ਼ੀ ਸੂਟ ਪਹਿਨੇ ਹੋਏ ਸਨ। ਸ਼ਾਮ ਵੇਲੇ ਅਸੀਂ ਚੋਟੀ ਉੱਤੇ ਪਹੁੰਚੇ। ਮੋਖੇ ਦੇ ਪੂਰਬੀ ਕਿਨਾਰੇ ਕੋਲੋਂ ਲੰਘਦਿਆਂ ਚੋਟੀ ਉੱਤੇ ਜਾਪਾਨੀ ਸਰਾਂ ਤੱਕ ਪਹੁੰਚਣ ਲਈ ਸਾਨੂੰ ਅੱਧੇ ਕੁ ਗਜ਼ ਜਿਹੜੀ ਖਾਈ ਤੋਂ ਟੱਪਣਾ ਪਿਆ। ਇਸ ਖਾਈ ਵਿੱਚੋਂ ਅਜੇ ਵੀ ਧੂੰਆਂ ਨਿਕਲ ਰਿਹਾ ਸੀ। ਅਸੀਂ ਰਤਾ ਕੋ ਡਰੇ, ਜੇ ਅਸੀਂ ਇਕੱਲੇ ਆਉਂਦੇ ਤਾਂ ਟੱਪਣੋਂ ਘਬਰਾ ਵੀ ਜਾਂਦੇ, ਪਰ ਜਿੱਥੇ ਸਾਰੇ ਟੱਪ ਰਹੇ ਸਨ ਉੱਥੇ ਅਸੀਂ ਬਿਨਾਂ ਬਹੁਤਾ ਕੰਬੇ ਟੱਪ ਗਏ। ਲੰਘਦਿਆਂ ਅਸਾਂ ਵੇਖਿਆ ਕਿ ਉੱਥੇ ਇੱਕ ਆਂਡਾ ਧਰਿਆ ਉਬਲ ਪੈਂਦਾ ਸੀ ਅਤੇ ਸਾਡੇ ਕੋਈ ਦੋਸਤਾਂ ਨੇ ਐਂ ਕੀਤਾ ਵੀ ਅਤੇ ਸਾਨੂੰ ਖਾਣ ਲਈ ਦਿੱਤਾ, ਜਿਹੜਾ ਬੜਾ ਤਾਜ਼ਗੀ ਦੇਣ ਵਾਲਾ ਸੀ। ਇੱਕ ਫੂਸ ਦੀ ਛੱਤ ਹੇਠਾਂ ਲਗਭਗ 20 ਮਹਿਮਾਨ ਜੁੜੇ ਬੈਠੇ ਸਨ। ਬੜੀ ਠੰਡ ਹੋਣ ਕਰਕੇ ਇੱਕ ਦੂਜੇ ਨਾਲ ਪਿੰਡੇ ਦੀ ਛੋਹ ਇੱਕਦਮ ਬੜੀ ਪਿਆਰੀ ਲੱਗਦੀ ਸੀ। ਕੁਝ ਕੁ ਰਜਾਈਆਂ ਜਾਪਾਨੀ ਫਿਊਤਾਨ ਦਿੱਤੀਆਂ ਗਈਆਂ ਅਤੇ ਉਹਨਾਂ ਨਾਲ ਅਸਾਂ ਸਾਰਿਆਂ ਨੇ ਆਪਣੇ ਆਪ ਨੂੰ ਚੰਗੇ ਆਰਾਮ ਵਿੱਚ ਰੱਖਣਾ ਸੀ ਅਤੇ ਅਸੀਂ ਰਹੇ ਵੀ ਆਰਾਮ ਵਿੱਚ। ਜਦੋਂ ਸਾਡੇ ਸਾਹ ਰਲ ਰਹੇ ਅਤੇ ਅੰਗ ਇੱਕ ਦੂਜੇ ਨੂੰ ਛੋਹ ਰਹੇ ਸਨ ਤਾਂ ਮੈਂ ਫਿਊਤਾਨ ਹੇਠਾਂ ਵਲੇਟਿਆ ਦਮੋਦਰ ਸਿੰਘ ਨੂੰ ਕਹਿ ਰਿਹਾ ਸਾਂ ਅਤੇ ਦਮੋਦਰ ਸਿੰਘ ਹੋਰ ਕਿਸੇ ਪਿਆਰੀ ਸੰਗਤ ਵਿੱਚ ਨਿੱਘਾ ਘੁੱਟਿਆ ਪਿਆ ਸੀ। ਮੇਰੇ ਚੰਗੇ ਦੋਸਤ, ਇਹ ਸੱਚਾ ਮਹਿਮਾਨਖਾਨਾ ਹੈ, ਆਹ ਕਦੇ ਦੁਨੀਆ ਐਂ ਗੁੰਦੀ ਆਉਂਦੀ। ਤੇਰਾ ਮਤਲਬ ਹੈ ਮਰਦ ਅਤੇ ਔਰਤਾਂ ਸਭੋ ਇਕੱਠੇ ਜਾਂ ਨਿਰੇ ਆਦਮੀ? ਦਮੋਦਰ ਸਿੰਘ ਨੇ ਹਾਸੇ ਵਿੱਚ ਆਖਿਆ। ਅਤੇ ਇੱਥੇ ਖੁਰਾਕ ਸੰਬੰਧੀ ਸੁੱਚੀਆਂ ਬਰਫ਼ਾਂ ਕਿਵੇਂ ਕੋਈ ਮੇਲ ਮਿਲਾ ਸਕਦੀਆਂ ਸਨ? ਪਾਵਨ ਵਰ ਦੇ ਛੁੱਟ ਉੱਥੇ ਹੋਰ ਕੁਝ ਨਹੀਂ ਸੀ, ਪਰ ਮੇਜ਼ਬਾਨ ਮਿਹਰਬਾਨ ਸੀ। ਉਦੋਂ ਮੈਨੂੰ ਉਮਰ ਖਿਆਮ ਦੇ ਸਾਕੀ ਦੀ ਯਾਦ ਆਈ। ਉਹਦੇ ਬਿਨਾਂ ਫਿਊਜ਼ੀਆਮਾ ਦੀ ਪਵਿੱਤਰ ਸ਼ਿਖਰ ਸਾਡੇ ਲਈ ਮੌਤ ਹੋ ਜਾਂਦੀ। ਭਾਵੇਂ ਉੱਥੇ ਬੜੇ ਦੁਰਲੱਭ ਕਿਸਮ ਦੀ ਰੂਹਾਨੀ ਖੂਬਸੂਰਤੀ ਸੀ, ਉਸ ਸਾਡੇ ਸਾਕੀ ਨੇ ਕੁਝ ਕੁ ਸਿਰ ਚੌਲਾਂ ਦੇ ਬਹੁਤ ਸਾਰੀ ਬਰਫ਼ ਵਿੱਚ ਉਬਾਲ ਲਏ ਅਤੇ ਛੋਟੇ ਨਿੱਕੇ ਪਿਆਲਿਆਂ ਵਿੱਚ ਹਰ ਕਿਸੇ ਨੂੰ ਦਿੱਤੀ ਗਰਮ ਪਿੱਛ ਜੋ ਚਾਹ ਵਾਂਗ ਗਾੜੀ ਸੀ। ਅਸੀਂ ਸਾਰੇ ਰਿਸ਼ੀ ਸਾਂ ਫਿਊਜ਼ੀਆਮਾ ਉੱਤੇ ਕੇਵਲ ਇੱਕ ਰਾਤ ਲਈ, ਅਤੇ ਸਾਡੇ ਨਾਲ ਸਾਰੇ ਸਲੂਕ ਵਿੱਚ ਨਿਰੋਲ ਉਚਿਤ ਸ਼ਰਧਾ ਸੀ। ਪਰ ਬਾਦਸ਼ਾਹਾਂ ਭਰੀ ਸੀ, ਸੂਰਜ ਸਾਡੇ ਪੈਰਾਂ ਹੇਠਾਂ ਬੱਦਲਾਂ ਦੀ ਪਛਮ ਵਿੱਚ ਇੱਕ ਮਹਾਨ ਲਾਲ ਵਾਂਗ ਡਲਕ ਰਿਹਾ ਸੀ। ਅਸਾਂ ਦੂਜੇ ਯਾਤਰੂਆਂ ਦੇ ਨਾਲ ਮੋਖੇ ਦੀ ਪਰਿਕਰਮਾ ਕੀਤੀ। ਅਸਾਂ ਵੇਖਿਆ ਸੂਰਜ ਆਇਆ, ਦੁਆਲੇ ਫਿਰਿਆ ਅਤੇ ਮੋਖੇ ਵਿੱਚ ਡਿੱਗ ਡਿੱਗ ਪਿਆ, ਅਤੇ ਫਿਰ ਏਸ਼ੀਆ ਦੇ ਪ੍ਰਤਾਪ ਵਾਂਗ ਬੋਧੀ ਭਿੱਖੂ ਦੇ ਭਗਵੇਂ ਚੋਲਿਆਂ ਵਿੱਚ ਸਜਿਆ ਬਾਹਰ ਨਿਕਲ ਆਇਆ। ਉਤਰਾਈ ਸੁਖਾਲੀ ਸੀ। ਫਿਊਜ਼ੀਆਮਾ ਦੀਆਂ ਸਲਾਮੀਆਂ ਵਗਦੇ ਲਾਵੇ ਦੀ ਛੋਟੀ ਕੰਕਰੀ ਦੀਆਂ ਬਣੀਆਂ ਹੋਈਆਂ ਸਨ, ਅਤੇ ਉਹਨਾਂ ਤੋਂ ਰਿੜ ਕੇ ਅਸੀਂ ਹੇਠਲੇ ਪੱਧਰ ਉੱਤੇ ਜਾ ਪਹੁੰਚਦੇ ਸਾਂ। ਰੇਤਾਂ ਉੱਤੇ ਇਹ ਖੁਸ਼ੀ ਸਵਾਰੀ ਸੀ ਅਤੇ ਅਸੀਂ ਜਿਵੇਂ ਬਰਫ਼ ਰੇੜੀ ਉੱਤੇ ਬੈਠੇ ਹੇਠਾਂ ਆ ਗਏ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।